ਸਿੰਘ ਜੀ ਦੀ ਨਜ਼ਰ ਵਿੱਚ ਪ੍ਰਵਾਨਿਤ ਸ਼ਾਇਰ ਹੰਸ ਰਾਮ ਆਪਣੀਆਂ ਕੁਝ ਲਾਈਨਾਂ ਵਿੱਚ ਆਪੇ ਸਵਾਲ ਕਰਦਾ ਹੈ, ਆਪੇ ਜਵਾਬ ਵੀ ਦਿੰਦਾ। ਬਹੁਤੀ ਵਾਰੀ ਮੁਸ਼ਕਲ ਦੇ ਸਮੇਂ, ਕਠਿਨਾਈ ਦੇ ਵਕਤ ਆਦਮੀ ਇਕੱਲਿਆਂ ਗੱਲਾਂ ਕਰਦਾ ਹੈ। ਸ਼ਾਇਦ ਤੁਹਾਡੇ ਵਿੱਚ ਵੀ ਕੁਝ ਐਸੇ ਪਿਆਰੇ ਹੋਣਗੇ ਜਿਨ੍ਹਾਂ ਨੇ ਕਦੇ ਨਾ ਕਦੇ ਜ਼ਿੰਦਗੀ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾ ਜ਼ਰੂਰ ਕੀਤਾ ਹੋਵੇਗਾ। ਉਂਝ ਤੇ ਸਿਆਣੇ ਲੋਕ ਜ਼ਿੰਦਗੀ ਦੀ ਤਜ਼ਰਬਾ ਸ਼ੁੱਧ ਵਿਚਾਰ ਦਰਸਾਉਂਦੇ ਨੇ ਕਿ ਜਦੋਂ ਤੱਕ ਆਦਮੀ ਠੋਕਰਾ ਨਾ ਖਾਵੇ, ਜਦੋਂ ਤੱਕ ਆਦਮੀ ਠੇਡੇ ਨਾ ਖਾਵੇ, ਉਦੋਂ ਤੱਕ ਸਹੀ ਅਰਥਾਂ ਵਿੱਚ ਇਨਸਾਨ ਇਨਸਾਨ ਨਹੀਂ ਬਣਦਾ। ਕਠਿਨਾਈਆਂ ਵਿੱਚੋਂ ਮਨੁੱਖ ਨੂੰ ਜ਼ਿੰਦਗੀ ਦੀ ਸੇਧ ਪ੍ਰਾਪਤ ਹੁੰਦੀ। ਇੱਕ ਵਾਰੀ ਦੀ ਘਟਨਾ ਹੈ ਤੇ ਫਿਰ ਤਜ਼ਕਰਾਏ ਦੋਸਤ ਜ਼ੁਬਾਨ ਤੇ ਆ ਹੀ ਜਾਂਦਾ ਹੈ। ਨਾ ਚਾਹੁੰਦਿਆਂ ਹੋਇਆਂ ਵੀ ਉਸ ਸ਼ਖਸੀਅਤ ਦੀਆਂ ਜ਼ਿੰਦਗੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਸ ਦੀ ਇਹ ਇਨਾਇਤ, ਜਿਸ ਦੀ ਇਹ ਦੇਣ ਹੈ, ਕੌਮ ਨੂੰ ਬਹੁਤ ਸਾਰੇ ਪੱਖਾਂ ਤੋਂ ਜਿਸ ਨੇ ਦੇਣ ਦਿੱਤੀ। ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਵਾਪਸ ਆ ਰਹੇ ਸਾਂ। ਗਵਾਲੀਅਰ ਦੀ ਸੰਗਤ ਨੇ ਬਹੁਤ ਸੇਵਾ ਕੀਤੀ ਤੇ ਪ੍ਰੋਗਰਾਮ ਮਹਾਤਮਾ ਜੀ ਦਾ ਇਹ ਸੀ ਆਗਰੇ ਗੁਰੂ ਕੇ ਅਸਥਾਨ ਦੇ ਮਾਈ ਥਾਨ ਦੇ ਦਰਸ਼ਨ ਕਰਕੇ ਰਾਤ ਉੱਥੇ ਬਤੀਤ ਕਰਾਂਗੇ ਤੇ ਸਵੇਰੇ ਵਾਪਸ ਦਿੱਲੀ ਜਾਵਾਂਗੇ। ਗੁਰਦੁਆਰਾ ਮਾਈ ਥਾਨ ਆਗਰਾ ਸੋਦਰ ਦਾ ਕੀਰਤਨ ਹੋ ਰਿਹਾ ਸੀ। ਸੋਦਰ ਦੇ ਕੀਰਤਨ ਸੁਣੇ, ਪਾਠ ਸੁਣਿਆ, ਅਰਦਾਸ ਹੋਈ, ਵਾਕ ਸੁਣਿਆ। ਕਿਸੇ ਵੀ ਪ੍ਰਬੰਧਕ ਨੇ, ਕਿਸੇ ਵੀ ਅਸਥਾਨ ਦੇ ਜ਼ਿੰਮੇਦਾਰ ਸੱਜਣ ਨੇ ਮਹਾਤਮਾ ਨੂੰ ਉੱਥੇ ਰੋਕਣ ਲਈ ਜਾਂ ਕੋਈ ਲੰਗਰ ਪਾਣੀ ਦੀ ਸੇਵਾ ਕਰਨ ਲਈ ਬੇਨਤੀ ਨਹੀਂ ਕੀਤੀ, ਬਲਕਿ ਪੁੱਛਿਆ ਵੀ ਨਹੀਂ। ਮਹਾਤਮਾ ਨੇ ਇਸ਼ਾਰਾ ਕੀਤਾ ਕਿ ਚਲੀਏ ਸਟੇਸ਼ਨ ਤੇ, ਜਿਹੜੀ ਵੀ ਟ੍ਰੇਨ ਰਾਤ ਦੀ ਮਿਲ ਜਾਵੇਗੀ ਦਿੱਲੀ ਚਲੇ ਜਾਵਾਂਗੇ। ਮਹਾਤਮਾ ਜੀ ਅੱਗੇ ਅੱਗੇ, ਵਿਦਿਆਰਥੀ ਪਿੱਛੇ ਪਿੱਛੇ ਸਟੇਸ਼ਨ ਤੇ ਪਹੁੰਚੇ ਤੇ ਕੁਝ ਪ੍ਰਬੰਧਕ ਜਾ ਕੇ ਸਟੇਸ਼ਨ ਤੇ ਬੇਨਤੀ ਕਰਨ ਲੱਗੇ ਜੀ ਸਾਡੇ ਤੋਂ ਗਲਤੀ ਹੋ ਗਈ ਏ, ਸਾਡੇ ਤੋਂ ਭੁੱਲ ਹੋ ਗਈ ਏ, ਸਾਨੂੰ ਖਿਮਾ ਕਰੋ ਤੇ ਰਾਤ ਇੱਥੇ ਦਰਸ਼ਨ ਦਿਓ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਉਹਨਾਂ ਨੂੰ ਅੱਗੋਂ ਜਵਾਬ ਦੇਣ ਲੱਗੇ, ਸਾਡੀ ਵੀ ਇੱਛਾ ਇਹੋ ਸੀ ਰਾਤ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਕੱਟ ਦੇ ਤੇ ਫਿਰ ਕੱਲ੍ਹ ਵਾਪਸ ਦਿੱਲੀ, ਦਿੱਲੀ ਤੋਂ ਅੱਗੇ ਆਪਣੇ ਪ੍ਰੋਗਰਾਮ ਤੇ ਜਾਂਦੇ। ਪਰ ਗੁਰੂ ਮਹਾਰਾਜ ਜੀ ਨੂੰ ਇਹ ਮਨਜ਼ੂਰ ਨਹੀਂ, ਉਹਨਾਂ ਨੇ ਹੁਕਮ ਕੀਤਾ ਹੈ, ਇਸ ਲਈ ਅਸੀਂ ਵਾਪਸ ਜਾ ਰਹੇ ਹਾਂ। ਨਾਲੇ ਬੜੇ ਪਿਆਰ ਦੇ ਲਹਿਜ਼ੇ ਨਾਲ ਕਹਿਣ ਲੱਗੇ, ਉਹ ਵਕਤ ਉਦੋਂ ਹੀ ਸੀ ਪਿਆਰ ਨਾ ਖੋ ਸ੍ਰੀ ਵਾਹ। ਸਟੇਸ਼ਨ ਤੇ ਰਾਤ ਪੈ ਗਈ, ਲੰਗਰ ਪਾਣੀ ਨਾ ਆਇਆ। ਮੇਰੇ ਖਿਆਲ 1-2 ਵਜੇ ਟ੍ਰੇਨ ਮਿਲੀ ਹੋਈ ਹੋਵੇਗੀ। ਕੁਝ ਵਿਦਿਆਰਥੀ ਘਬਰਾਹਟ ਵੀ ਸਨ, ਕੁਝ ਵਿਦਿਆਰਥੀ ਸੋਚਦੇ ਸਨ ਅੱਜ ਲੰਗਰ ਨਹੀਂ ਮਿਲਿਆ, ਅੱਜ ਪ੍ਰਸ਼ਾਦ ਨਹੀਂ ਪ੍ਰਾਪਤ ਹੋਇਆ। ਤੇ ਬਿਨਾਂ ਕਿਸੇ ਦੇ ਕਹਿਣ ਤੋਂ ਮਹਾਂਪੁਰਸ਼ ਪਿਆਰ ਨਾਲ ਕਹਿਣ ਲੱਗੇ, ਰਸਤੇ ਦੇ ਸੰਗਤਾਂ ਨੇ ਕਿੰਨੀ ਸੇਵਾ ਕੀਤੀ ਹੈ, ਤੁਹਾਨੂੰ ਕਿਤਨਾ ਕੁਝ ਖਾਣ ਪੀਣ ਨੂੰ ਮਿਲਿਆ ਹੈ। ਅਖੀ ਮੈਂ ਜਦੋਂ ਵੱਡੇ ਮਹਾਂਪੁਰਸ਼ਾਂ ਦੇ ਹੁਕਮ ਮੁਤਾਬਕ ਸ੍ਰੀ ਹਜ਼ੂਰ ਸਾਹਿਬ ਦੀ ਪੈਦਲ ਯਾਤਰਾ ਕਰਨ ਗਿਆ ਸਾਂ, ਮੈਨੂੰ ਤੇ ਅੱਠ ਅੱਠ ਦਿਨ ਪ੍ਰਸ਼ਾਦਾ ਨਹੀਂ ਸੀ ਮਿਲਿਆ। ਪਿਆਰ ਨਾਲ ਖੋ ਫਿਰ ਕਹਿਣ ਲੱਗੇ, ਜੋ ਇਸ ਵਿਚਾਰ ਦੇ ਸੰਬੰਧ ਵਿੱਚ ਬੇਨਤੀ ਕਰ ਰਿਹਾ, ਕਹਿਣ ਲੱਗੇ ਕਿ ਮਹਾਂਪੁਰਸ਼ ਆਪਣੇ ਵਿਦਿਆਰਥੀਆਂ ਨੂੰ, ਨਾਲ ਰਹਿਣ ਵਾਲੇ ਬੱਚਿਆਂ ਨੂੰ ਇਸੇ ਲਈ ਗੁਰਧਾਮਾਂ ਦੇ ਪੈਦਲ ਦਰਸ਼ਨ ਕਰਨ ਦੀ ਪ੍ਰੇਰਨਾ ਦਿੰਦੇ ਸਨ ਕਿ ਉਹ ਫਿਰਨ, ਦੁਨੀਆਂ ਵਿੱਚ ਵਿਚਰਨ, ਉਹਨਾਂ ਦੇ ਜੀਵਨ ਵਿੱਚ ਪਰਦੇਸੀ ਕਿਤਨੀਆਂ ਕਠਿਨਾਈਆਂ ਆਉਂਦੀਆਂ ਨੇ। ਜਦੋਂ ਉਹਨਾਂ ਨੂੰ ਕਠਿਨਾਈਆਂ ਮਹਿਸੂਸ ਹੋਣਗੀਆਂ, ਕਦੇ ਜ਼ਿੰਦਗੀ ਵਿੱਚ ਜਦੋਂ ਕੋਈ ਉਹਨਾਂ ਦੇ ਪਾਸ ਆਏਗਾ ਤੇ ਫਿਰ ਉਹ ਆਪਣੀ ਕਠਿਨਾਈ ਯਾਦ ਕਰਕੇ ਆਉਣ ਵਾਲੇ ਯਾਤਰੀ ਦੀ ਪਿਆਰ ਨਾਲ ਸੇਵਾ ਕਰਨਗੇ। ਪਿਆਰ ਲੱਖੋ ਸੇਵਾ ਤੋਂ ਕਠਿਨਾਈਆਂ, ਜਿਤਨੀਆਂ ਵੀ ਮੁਸ਼ਕਲਾਤਾਂ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ, ਉਹ ਮਨੁੱਖ ਨੂੰ ਮਹਾਨ ਬਣਾਉਣ ਲਈ ਆਉਂਦੀਆਂ ਨੇ, ਮਨੁੱਖ ਨੂੰ ਚੰਗੇਰਾ ਬਣਾਉਣ ਵਾਸਤੇ ਆਉਂਦੀਆਂ ਨੇ। ਜੇਮਸ ਫੀਲਡ ਨੇ, ਇਸੇ ਕੰਟਰੀ ਦੇ ਮਹਾਨ ਵਿਦਵਾਨ ਵਿਚਾਰਕ ਨੇ, ਇਸੇ ਲਈ ਇੱਕ ਗੱਲ ਕਹੀ ਸੀ, ਕਠਿਨਾਈਆਂ ਮੁਸ਼ਕਲਾਤਾਂ ਮਨੁੱਖ ਦੀ ਜ਼ਿੰਦਗੀ ਵਿੱਚ ਪਹਾੜਾਂ ਵਾਂਗ ਸਾਹਮਣੇ ਆ ਖਲੋਂਦੀਆਂ ਨੇ, ਤੇ ਜਿਹੜੇ ਉਹਨਾਂ ਕਠਿਨਾਈਆਂ ਦੀਆਂ ਚਟਾਨਾਂ ਨਾਲ ਟੱਕਰ ਮਾਰਦੇ ਨੇ, ਜਾਂ ਤੇ ਉਹ ਸ਼ੀਸ਼ੇ ਵਾਂਗ ਚੂਰ ਚੂਰ ਹੋ ਜਾਂਦੇ ਨੇ, ਤੇ ਜਾਂ ਫਿਰ ਪੱਥਰ ਦੇ ਨਾਲੋਂ ਮਜ਼ਬੂਤ ਹੋ ਜਾਂਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਖਾਲਸੇ ਨੂੰ ਕਠਿਨਾਈਆਂ ਨੇ ਪੱਥਰਾਂ ਨਾਲੋਂ ਵੱਧ ਮਜ਼ਬੂਤ ਬਣਾ ਦਿੱਤਾ ਹੈ, ਲੋਹੇ ਨਾਲੋਂ ਵੀ ਵਧੀਕ ਪਰਪੱਕ ਬਣਾ ਦਿੱਤਾ ਹੈ। ਤੋ ਜਦੋਂ ਕਠਿਨਾਈ ਆਉਂਦੀ ਏ, ਅਮੂਮਨ ਹਰ ਆਦਮੀ ਇਕੱਲਿਆਂ ਗੱਲ ਕਰਦਾ, ਆਪਣੇ ਆਪ ਤੇ ਆਪ ਹੀ ਸਵਾਲ ਕਰਦਾ, ਆਪ ਹੀ ਜਵਾਬ ਦਿੰਦਾ। ਇਹ ਜ਼ਿੰਦਗੀ ਵਿੱਚ ਕਈ ਵਾਰੀ ਮਨੁੱਖ ਦੇ ਜੀਵਨ ਵਿੱਚ ਵਰਤਦਾ, ਪਰ ਹੰਸ ਰਾਮ ਕਿਸੇ ਕਠਿਨਾਈ ਵਿੱਚ ਨਹੀਂ ਸਵਾਲ ਕਰ ਰਿਹਾ, ਕਿਸੇ ਮੁਸ਼ਕਲ ਵਿੱਚ ਸਵਾਲ ਨਹੀਂ ਕਰ ਰਿਹਾ। ਹੰਸ ਰਾਮ ਨੂੰ ਮਾਣ ਹੈ ਕਿ ਉਹਦਾ ਸਾਹਿਬ ਗੁਰੂ ਗੋਬਿੰਦ ਸਿੰਘ ਹੈ। ਲੱਖੋ ਸ੍ਰੀ ਵਾਹ ਕਹਿੰਦੇ ਨੇ, ਉਹਦਾ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਜਾਂ ਕਾ ਠਾਕੁਰ ਤੂੰ ਹੀ ਪ੍ਰਭ, ਤਾਂ ਕਿ ਵੱਡ ਭਾਗਾ ਆਸਾ ਮਹੱਲਾ ਪਹਿਲਾ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਆਸਾ ਮਹੱਲਾ ਪਹਿਲਾ। ਹਰ ਸਿੱਖ ਨੂੰ ਫਖਰ ਹੋਣਾ ਚਾਹੀਦਾ, ਹਰ ਸਿੱਖ ਨੂੰ ਮਾਣ ਹੋਣਾ ਚਾਹੀਦਾ ਕਿ ਉਹਦਾ ਗੁਰੂ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਹੈ, ਉਹਦਾ ਗੁਰੂ ਸਰਬੰਸਤਾਨੀ ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਹੈ, ਉਹਦਾ ਗੁਰੂ ਦਸਾਂ ਗੁਰੂਆਂ ਦਾ ਰੂਪ ਪ੍ਰਤੱਖ ਦੇਹੀ ਪਾਰ ਬ੍ਰਹਮ ਸਵਾਮੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਿਆਰ ਲੱਖੋ ਸ੍ਰੀ ਵਾਹ ਬੇਨਤੀ ਕਰ ਰਿਹਾ, ਉਸ ਨੂੰ ਮਾਣ ਸੀ, ਆਪੇ ਹੀ ਸਵਾਲ ਕਰਦਾ, ਆਪੇ ਹੀ ਜਵਾਬ ਦਿੰਦਾ, ਕੌਣ ਵੱਡੋ ਇਸ ਜਗਤ ਮੈਂ, ਕੋ ਦਾਤਾ ਕੋ ਸੂਰ, ਕਾਂ ਕਾਂ ਕੇ ਰਣ ਅਰ ਦਾਨ ਮੈਂ, ਮੁਖ ਪਰ ਬਰਸਤ ਨੂਰ। ਹੰਸ ਰਾਮ ਪਿਆਰ ਲੱਖੋ ਸ੍ਰੀ ਵਾਹ ਸ਼ਬਦ ਭਾਸ਼ਾ ਦੇ ਸ਼ਾਇਦ ਹੋ ਸਕਦਾ ਕਾਵ ਦੇ ਖਿਆਲ ਨਾਲ ਕੁਛ ਬਹੁਤੇ ਸ਼ਿੰਗਾਰ ਰਸ ਨਾਲ ਵੀ ਭਰਪੂਰ ਨਾ ਹੋਣ, ਪਰ ਉਹਨਾਂ ਵਿੱਚੋਂ ਅਰਥ ਦੀਪ ਵਿਚਾਰ ਬੜਾ ਡੂੰਘਾ। ਕਹਿੰਦੇ ਨੇ, ਕੋ ਦਾਤਾ ਇਸ ਜਗਤ ਮੈਂ, ਇਸ ਦੁਨੀਆਂ ਵਿੱਚ ਕੌਣ ਦਾਤਾ ਹੈ? ਅਣਗਿਣਤ ਪ੍ਰਕਾਰ ਦੇ ਦਾਤੇ। ਤੇ ਫਿਰ ਕਹਿੰਦੇ ਨੇ, ਕੌਣ ਵੱਡੋ ਇਸ ਜਗਤ ਮੈਂ, ਇਸ ਦੁਨੀਆਂ ਵਿੱਚ ਵੱਡਾ ਕੌਣ ਹੈ? ਕੋ ਦਾਤਾ ਕੋ ਸੂਰ, ਇਸ ਦੁਨੀਆਂ ਵਿੱਚ ਦਾਤਾ ਕੌਣ ਹੈ? ਵੱਡਾ ਸ਼ੂਰ ਵੀਰ ਤੇ ਬਹਾਦਰ ਕੌਣ ਹੈ? ਫਿਰ ਨਾਲ ਨਾਲ ਇਹ ਕਹਿੰਦੇ ਨੇ ਕਿ ਇਸ ਦੇ ਨਾਲ ਇਹ ਵੀ ਸਮਝਣਾ ਜ਼ਰੂਰੀ ਹੈ, ਤਾਂ ਕਿ ਰਣ ਹਰ ਦਾਨ ਮੈਂ, ਮੁਖ ਪਰ ਬਰਸਤ ਨੂਰ। ਦਾਤੇ ਐਸੇ ਵੀ ਨੇ, ਵੱਡੇ ਵੱਡੇ ਦਾਤਾਰ ਐਸੇ ਵੀ ਨੇ, ਦਾਨ ਦੇ ਕੇ ਬਾਅਦ ਵਿੱਚ ਅਫਸੋਸ ਕਰਦੇ ਨੇ ਵੀ ਐਵੇਂ ਲੋਕਾਂ ਦੇ ਚੁੱਕਿਆਂ ਚੁਕਾਇਆ ਪੈਸੇ ਗੁਰਦੁਆਰਿਆਂ ਨੂੰ ਵਾਲਿਆਂ ਨੂੰ ਦੇ ਦਿੱਤੇ, ਨਹੀਂ ਸੀ ਦੇਣੇ। ਚੱਲ ਲੱਖੋ ਸ੍ਰੀ ਵਾਹ ਐਵੇਂ ਤਾਰੀਫ ਕਰਨ ਦੇ ਨਾਲ ਪ੍ਰਸ਼ੰਸਾ ਕਰਨ ਦੇ ਨਾਲ ਉਹਨਾਂ ਦੇ ਕਹਿਣ ਨਾਲ 1100 ਪਾਉਂਡ ਦੇ ਦਿੱਤਾ। 5 ਪਾਉਂਡ ਦੇਣੇ ਚਾਹੀਦੇ ਸਨ। ਆਪਣੇ ਨਾਲ ਦੇ ਪੜੋਸੀ ਨੇ ਵੀ ਤਾਂ 5 ਹੀ ਪਾਉਂਡ ਦਿੱਤੇ ਸਨ, ਪਰ ਆਪਾਂ ਕਿਉਂ ਇੰਨੇ ਦੇ ਦਿੱਤੇ? ਦਾਨ ਕਰਦੇ ਦਿੱਤਾ, ਪਰ ਫਿਰ ਚਿਹਰੇ ਤੇ ਸ਼ਿਕ ਨਾ ਗਈ, ਚਿਹਰੇ ਤੇ ਉਦਾਸੀ ਆ ਗਈ, ਦਿੱਤੇ ਹੋਏ ਦਾਨ ਤੇ ਅਫਸੋਸ ਵੀ ਆਇਆ। ਕਹਿੰਦੇ ਨੇ ਇਸੇ ਕਰਕੇ ਦਾਨ ਦੇਣ ਦੇ ਮੌਕੇ ਤੇ, ਦਾਨ ਦੇਣ ਤੋਂ ਬਾਅਦ ਕਿਸ ਦਾਤੇ ਦੇ ਚਿਹਰੇ ਤੇ ਨੂਰ ਬਰਸਦਾ, ਪਰ ਫਿਰ ਮੈਦਾਨੀ ਜੰਗ ਦੇ ਅੰਦਰ ਤੇ ਹੋਰ ਵਾਤਾਵਰਨ ਹੋ ਜਾਂਦਾ। ਜਦੋਂ ਦੁਸ਼ਮਣ ਮੁਕਾਬਲੇ ਤੇ ਹੋਵੇ, ਬਰਾਬਰ ਦੀ ਚੋਟ ਤੇ ਬਰੋਬਰ ਦਾ ਮੁਕਾਬਲਾ ਹੋਵੇ, ਜਿਵੇਂ ਸੁਣਿਆ ਆਪ ਜੀ ਨੇ, ਚੋਟ ਪਈ ਜਮ ਧਾਣੀ, ਗਲਾ ਮੁਕਾਬਲਾ ਚੰਡੀ ਦੀ ਵਾਰ ਦਸਮ ਗ੍ਰੰਥ ਤੇ, ਉਸ ਮੌਕੇ ਤੇ ਯੋਧਿਆਂ ਨੂੰ ਯੁੱਧ ਚ ਚੜਨ ਲਾਲੀਆਂ ਪਾਜੀ ਨਸੇ ਜਾਣ ਦੀ, ਯਾਨੀ ਸੋਹਣ ਸਿੰਘ ਦੀ ਸੀਤਲ, ਉਸ ਮੌਕੇ ਤੇ ਹਰ ਸ਼ੂਰ ਵੀਰ ਦੇ ਚਿਹਰੇ ਤੇ ਨੂਰ ਨਹੀਂ ਹੁੰਦਾ। ਇੱਕੋ ਹੀ ਗੱਲ ਮੈਦਾਨੀ ਜੰਗ ਵਿੱਚ ਸ਼ੂਰ ਵੀਰ ਦੇ ਚਿਹਰੇ ਤੋਂ ਪੜੀ ਜਾਂਦੀ ਏ, ਮੈਨੂੰ ਜਿੱਤ ਪ੍ਰਾਪਤ ਹੋ ਜਾਵੇ, ਮੇਰੇ ਤੇ ਦੁਸ਼ਮਣ ਦਾ ਵਾਰ ਨਾ ਹੋਵੇ। ਪਰ ਕਹਿੰਦੇ ਨੇ ਹੰਸ ਰਾਮ, ਦੁਨੀਆਂ ਵਿੱਚ ਕੌਣ ਏ ਜਿਸ ਦੇ ਚਿਹਰੇ ਤੇ ਸਰਬੰਸ ਦਾ ਦਾਨ ਕਰਨ ਤੋਂ ਬਾਅਦ ਵੀ ਲਾਲੀ ਹੋਵੇ? ਦੁਨੀਆਂ ਵਿੱਚ ਕੌਣ ਏ ਐਸਾ ਕਿ ਅਣਗਿਣਤ ਫੌਜਾਂ ਨੇ ਜਿਸ ਨੂੰ ਘੇਰਾ ਪਾਇਆ ਹੋਵੇ, ਤੇ ਇੱਕ ਉਹ ਛੋਟੇ ਜਿਹੇ ਟਿੱਲੇ ਤੇ, ਛੋਟੀ ਜਿਹੀ ਪਹਾੜੀ, ਆਨੰਦਪੁਰ ਦੇ ਆਨੰਦਗੜ੍ਹ ਦੇ ਕਿਲੇ ਵਿੱਚ ਨਿਰਭੈਤਾ ਦੇ ਨਾਲ ਅਡੋਲ ਖਲੋਤਾ ਹੋਵੇ ਤੇ ਫਿਰ ਵੀ ਉਹਦੇ ਚਿਹਰੇ ਤੇ ਨੂਰ ਹੋਵੇ? ਕਹਿੰਦੇ ਨੇ ਉਹ ਦੁਨੀਆਂ ਵਿੱਚ ਕੌਣ ਹੈ? ਜਾਂ ਕਾਂ ਕੋ ਜਸ ਅਰਦਾਨ ਮੈਂ ਮੁਖ ਪਰ ਬਰਸਤ ਨੂਰ, ਚਿਹਰੇ ਤੇ ਨੂਰ ਵਰਸਦਾ ਹੋਵੇ। ਫਿਰ ਉਹ ਆਪ ਹੀ ਕਹਿੰਦੇ ਨੇ ਕਿ ਇਸ ਧਰਤੀ ਦੇ ਉੱਪਰ ਉਸ ਸਰਵ ਸ਼ਕਤੀਵਾਨ ਅਕਾਲ ਪੁਰਖ ਵਾਹਿਗੁਰੂ ਨੇ ਕਲੀ ਕਾਲ ਮੇ ਆਏ ਕਹਿ ਆਪ ਲੀਨੋ ਅਵਤਾਰ, ਸੋ ਤੋ ਗੋਬਿੰਦ ਸਿੰਘ ਹੈ ਨਾਨਕ ਕੋ ਅਵਤਾਰ। ਹੰਸ ਰਾਮ ਕਹਿੰਦੇ ਨੇ ਇਸ ਕਲਯੁਗ ਦੇ ਸਮੇਂ ਵਿੱਚ ਇਸ ਜਗਤ ਦੇ ਕਰਤੇ ਤੇ ਹਰਤੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਜਿਸ ਦਾ ਰੂਪ ਧਾਰਨ ਕੀਤਾ, ਆਪ ਹੀ ਜੋ ਇਸ ਸੰਸਾਰ ਤੇ ਗੁਰੂ ਨਾਨਕ ਦੇਵ ਜੀ ਦਾ 10ਵਾਂ ਰੂਪ ਧਾਰਨ ਕਰਕੇ ਆਇਆ ਹੈ, ਕਹਿੰਦੇ ਨੇ ਜਿਹਦੇ ਚਿਹਰੇ ਤੇ ਸਰਬੰਸ ਦਾਨ ਕਰਨ ਤੋਂ ਵੀ ਨੂਰ ਹੋਵੇ, ਜੋ ਲੱਖਾਂ ਦੁਸ਼ਮਣਾਂ ਦੇ ਦਲਾਂ ਦੇ ਸਾਹਮਣੇ ਵੀ ਜਿਸ ਦਾ ਚਿਹਰਾ ਲਟ ਲਟ ਕਰਕੇ ਬਲਦਾ ਹੋਵੇ, ਸੋ ਤੋ ਗੋਬਿੰਦ ਸਿੰਘ ਹੈ ਨਾਨਕ ਕੇ ਅਵਤਾਰ। ਉਹ ਗੁਰੂ ਨਾਨਕ ਦੇਵ ਜੀ ਦਾ 10ਵਾਂ ਅਵਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਦੀਨੇ ਕਾਂਗੜ ਸਾਰਾ ਕੁਝ ਲੁਟਾ ਕੇ, ਸਾਰਾ ਕੁਝ ਕੁਰਬਾਨ ਕਰਕੇ, ਸਾਰਾ ਕੁਝ ਪੰਥ ਤੋਂ ਨਿਸ਼ਾਵਰ ਕਰਕੇ, ਜਿਸ ਚੜ੍ਹਦੀ ਕਲਾ ਤੇ ਅਡੋਲਤਾ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਜ਼ਫਰਨਾਮਾ ਫਤਿਹ ਦੀ ਚਿੱਠੀ ਉਸ ਸ਼ਹਿਨਸ਼ਾਹ ਨੂੰ ਲਿਖੇ ਨੇ, ਕੋਸ਼ਿਸ਼ ਸੀ ਹਿੰਦੁਸਤਾਨ ਵਿੱਚ ਇੱਕੋ ਮਜ਼ਹਬ ਹੋਵੇ, ਇੱਕੋ ਧਰਮ ਹੋਵੇ, ਇੱਕੇ ਕੌਮ ਦਾ ਇਸ ਹਿੰਦੁਸਤਾਨ ਵਿੱਚ ਲੰਬਾ ਚੌੜਾ ਰਾਜ ਹੋਵੇ, ਉਹ ਸਿਰਫ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹੋ ਸਕਦੇ ਨੇ। ਧਿਆਨ ਰੱਖੋ ਸ੍ਰੀ ਵਾਹ। ਆਈਏ ਉਹ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧ ਵਿੱਚ, ਕਿਉਂਕਿ ਜਿਸ ਸ਼ਕਤੀ ਉੱਪਰ ਉਹਨਾਂ ਨੂੰ ਮਾਣ ਹੈ, ਜਿਸ ਸ਼ਕਤੀ ਉੱਪਰ ਉਹਨਾਂ ਨੂੰ ਭਰੋਸਾ ਹੈ, ਉਸ ਦੀ ਭਰੋਸੇ ਦੀ ਦ੍ਰਿੜਤਾ ਨੂੰ ਵਾਰ ਵਾਰ ਪ੍ਰਗਟਾਉਂਦੇ ਨੇ। ਅੱਗੇ ਜਾ ਕੇ ਇੱਕ ਸ਼ੇਰ ਕਹਿਣਗੇ, ਓਰਾ ਗਰੂਰਸ ਵਰ ਮੁਲਕੋ ਮਾਲ ਵਾ ਮਾਰਾ ਪਨਾਸ ਯਜਦਾ ਅਕਾਲ, ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ। ਅਰਥ ਇੱਥੇ ਨਹੀਂ ਕਰਦੇ, ਅੱਗੇ ਵਿਚਾਰਾਂਗੇ। ਓਰਾ ਗਰੂਰਸ ਵਰ ਮੁਲਕੋ ਮਾਲ ਵਾ ਮਾਰਾ ਪਨਾਸ ਯਜਦਾ ਅਕਾਲ, ਅਕਾਲ ਪੁਰਖ ਵਾਹਿਗੁਰੂ ਤੇ ਮਾਣ ਕਰ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਤੇ ਫਖਰ ਕਰਦਿਆਂ ਹੋਇਆਂ ਵਾਹਿਗੁਰੂ ਦੇ ਸੰਬੰਧ ਵਿੱਚ ਉਹਨਾਂ ਨੇ ਪਹਿਲੇ ਸ਼ੇਰ ਦਾ ਵਰਣਨ ਕੀਤਾ ਹੈ, ਦੂਸਰੇ ਦਾ ਆਰੰਭ ਕਰ ਰਹੇ ਨੇ। ਅਮਾਮ ਬਖਸ਼ ਬਖਸ਼ਿੰਦੇ ਓ ਦਸਤਗੀਰ, ਖਤਾ ਬਖਸ਼ ਰੋਸੀ ਦੇਹੋ ਦਿਲ ਪਜ਼ੀਰ। ਪਿਆਲਾ ਖੋ ਸ੍ਰੀ ਵਾਹ। ਜਦੋਂ ਕਿਸੇ ਮਨੁੱਖ ਤੇ ਕੋਈ ਕਠਿਨਾਈ ਆਉਂਦੀ ਏ, ਜਦੋਂ ਕਿਸੇ ਵਿਅਕਤੀ ਨੂੰ ਚੌਗਿਰਦਿਓ ਦੁਸ਼ਮਣ ਘੇਰਾ ਪਾ ਲੈਂਦੇ ਨੇ, ਉਸ ਮੌਕੇ ਤੇ ਉਸ ਵਿਅਕਤੀ ਦੀ ਕੋਈ ਵਿਰਲਾ ਹੀ ਮਦਦ ਕਰਨ ਲਈ ਮਦਦਗਾਰ ਬਣ ਕੇ ਆਉਂਦਾ ਹੈ। ਬਹੁਤੇ ਲੋਕ ਮੁਸ਼ਕਲਾਤਾਂ ਦੇ ਸਮੇਂ ਵਿੱਚ ਸੰਗ ਤੇ ਸਾਥ ਛੱਡ ਜਾਂਦੇ ਨੇ। ਕੁਝ ਸਿਆਣਿਆਂ ਦਾ ਇਹ ਵੀ ਖਿਆਲ ਹੈ, ਜਦੋਂ ਕਠਿਨਾਈ ਦਾ ਵਕਤ ਆਉਂਦਾ ਹੈ, ਜਦੋਂ ਇਨਸਾਨ ਮੁਸ਼ਕਲਾਤਾਂ ਵਿੱਚ ਘੇਰਿਆ ਜਾਂਦਾ ਹੈ, ਕਿਸੇ ਨੂੰ ਬਿਜ਼ਨਸ ਵਿੱਚ ਵਪਾਰ ਵਿੱਚ ਘਾਟਾ ਪੈ ਜਾਵੇ, ਕਿਸੇ ਨੂੰ ਠੇਕੇਦਾਰੀ ਵਿੱਚ ਘਾਟਾ ਪੈ ਜਾਵੇ, ਤੇ ਕਿ ਉਹ ਹੀ ਕਿਸੇ ਦੇ ਰੋਕਦਿਆਂ ਨੌਕਰੀ ਛੋੜ ਦੇਵੇ, ਆਪਣੇ ਕਾਰੋਬਾਰ ਦਾ ਤਿਆਗ ਕਰ ਦੇਵੇ, ਤੇ ਜਦੋਂ ਫਿਰ ਉਹ ਮਾਇਕੀ ਤੌਰ ਤੇ ਤੰਗ ਦਸਤੀ ਵਿੱਚ ਵਕਤ ਗੁਜ਼ਾਰਦਾ, ਲੋਕ ਉਸ ਨੂੰ ਫਿਰ ਸਮਝਾਉਂਦੇ ਨੇ, ਲੋਕ ਉਸ ਨੂੰ ਮੱਥਾ ਦੇਣ ਦੀ ਕੋਸ਼ਿਸ਼ ਕਰਦੇ ਨੇ। ਇਸੇ ਲਈ ਇੱਕ ਸਿਆਣੇ ਨੇ ਇਹ ਗੱਲ ਕਹੀ ਹੈ, ਜਾਂ ਅਬ ਜਬ ਮੁਝ ਕੋ ਹੋਸ਼ ਨਹੀਂ ਹੈ, ਆਏ ਹੈ ਸਮਝਾਨੇ ਲੋਕ ਪਿਆਲਾ ਖੋ ਸ੍ਰੀ ਵਾ, ਮੈਨੂੰ ਜਦੋਂ ਹੋਸ਼ ਹੀ ਕੋਈ ਨਹੀਂ ਰਹੀ, ਜਦੋਂ ਮੇਰਾ ਸਾਰਾ ਕੁਝ ਚਲਾ ਗਿਆ, ਹੁਣ ਲੋਕ ਮੈਨੂੰ ਸਲਾਹਾਂ ਦੇਣ ਵਾਸਤੇ ਆਏ। ਦੁਨੀਆਂ ਦਾ ਉਂਝ ਇੱਕ ਤਰੀਕਾ ਵੀ, ਜਦੋਂ ਕਿਸੇ ਦਾ ਸਿਤਾਰਾ ਬੁਲੰਦ ਹੁੰਦਾ, ਜਦੋਂ ਕਿਸੇ ਪਾਸ ਚਾਰ ਪੈਸੇ ਆ ਜਾਂਦੇ ਨੇ, ਜਦੋਂ ਕਿਸੇ ਦੀ ਥੋੜੀ ਜਿਹੀ ਸ਼ੋਹਰਤ ਹੁੰਦੀ ਏ, ਤੇ ਫਿਰ ਲੋਕ ਉਹਦੇ ਪਿੱਛੇ ਪਿੱਛੇ ਤੁਰਦੇ ਨੇ, ਫਿਰ ਲੋਕ ਉਹਦੇ ਤੋਂ ਰਾਏ ਮੰਗਦੇ ਨੇ, ਸਲਾਹਾਂ ਲੈਂਦੇ ਨੇ, ਤੁਸੀਂ ਬੜੇ ਕਾਮਯਾਬ ਹੋ, ਅਸੀਂ ਵੀ ਕੋਈ ਵਪਾਰ ਕਰਨਾ ਚਾਹੁੰਦੇ ਹਾਂ, ਕਿਹੜਾ ਕੰਮ ਖੋਲੀਏ, ਕਿਸ ਤਰ੍ਹਾਂ ਕਰੀਏ, ਸਲਾਹਾਂ ਲੈਂਦੇ ਨੇ, ਮਤਾਂ ਲੈਂਦੇ ਨੇ। ਜਦੋਂ ਕਿਸੇ ਆਦਮੀ ਦੀ ਚੜ੍ਹਦੀ ਕਲਾ ਹੋਵੇ, ਜਦੋਂ ਕੋਈ ਚੜ੍ਹਾਈ ਚੜ੍ਹ ਰਿਹਾ ਹੋਵੇ, ਲੋਕ ਉਹਦੇ ਤੋਂ ਅਕਲ ਲੈਂਦੇ ਨੇ, ਲੋਕ ਉਹਦੇ ਤੋਂ ਰਾਏ ਪੁੱਛਦੇ ਨੇ, ਸਲਾਹ ਮਸ਼ਵਰਾ ਪ੍ਰਾਪਤ ਕਰਦੇ ਨੇ। ਪਰ ਦੇਰ ਨਹੀਂ ਲੱਗਦੀ, ਕੱਲ ਜਿਹੜੇ ਸਲਾਹਾਂ ਲੈਂਦੇ ਸਨ, ਕੱਲ ਜਿਹੜੇ ਮਤਾਂ ਲੈਂਦੇ ਸਨ, ਅੱਜ ਹੁਣ ਪੈਰ ਪਿੱਛਾ ਨੂੰ ਹੋਇਆ, ਹੁਣ ਉਹ ਮਤਾਂ ਦੇਣ ਲੱਗ ਪਏ ਨੇ, ਉਹ ਹੁਣ ਅਕਲ ਦੇਣ ਲੱਗ ਪੈਂਦੇ ਨੇ, ਨਾਲੇ ਉੱਚੀ ਉੱਚੀ ਕਹਿ ਵੀ ਦਿੰਦੇ, ਥੋੜਾ ਜਿਹਾ ਕੰਢ ਪਿੱਛੇ ਕਹਿ ਦੇਣਗੇ, ਲੈ ਬੜਾ ਸਿਆਣਾ ਬਣਿਆ ਫਿਰਦਾ, ਇਹਨੂੰ ਅਕਲ ਹੀ ਕੋਈ ਨਹੀਂ, ਵਰਨਾ ਏਡਾ ਕਾਰੋਬਾਰ ਹੁੰਦਾ, ਏਡੀ ਗੱਲ ਹੁੰਦੀ, ਤੇ ਫਿਰ ਇਹਦੇ ਹਾਲਤ ਇਸ ਤਰ੍ਹਾਂ ਦੇ ਕਿਵੇਂ ਹੁੰਦੇ? ਇਹ ਦੁਨੀਆਂ ਦਾ ਤਰੀਕਾ। ਚੜ੍ਹਾਈ ਦੇ ਮੌਕੇ ਤੇ ਮੱਤ ਲੈਣੀ, ਉਤਰਾਈ ਦੇ ਮੌਕੇ ਤੇ ਜਦੋਂ ਪੈਰ ਪਿਛਾਂ ਪੈਣਾ, ਤੇ ਫਿਰ ਮੱਤਾਂ ਦੇਣੀਆਂ, ਫਿਰ ਰਾਏ ਦੇਣੀ, ਫਿਰ ਸਲਾਹਾਂ ਦੇਣੀ। ਹਾਂ, ਕਹਿੰਦੇ ਨੇ ਮੁਸ਼ਕਲ ਦੇ ਮੌਕੇ ਤੇ ਆਪਣੇ ਵੀ ਦੂਸਰੇ ਹੋ ਜਾਂਦੇ ਨੇ, ਆਪਣੇ ਵੀ ਪਿਛਾਂ ਪੈਰ ਖਿਸਕਾਉਣ ਦੀ ਕੋਸ਼ਿਸ਼ ਕਰਦੇ ਨੇ। ਪਿਆਲਾ ਖੋ ਸ੍ਰੀ ਵਾ। ਇਸੇ ਕਰਕੇ ਇੱਕ ਸਿਆਣੇ ਨੇ ਕਿਹਾ ਹੈ, ਅਬ ਮੁਫਲਸੀ ਕੇ ਹਾਲ ਮੇ, ਹੁਣ ਗਰੀਬੀ ਦੇ ਹਾਲਤ ਵਿੱਚ ਵੀ, ਕਹਿੰਦੇ ਨੇ ਜਿਹੜੇ ਮੇਰੇ ਦੋਸਤ ਸਨ, ਜਿਹੜੇ ਮੇਰੇ ਮਿੱਤਰ ਸਨ, ਉਹ ਵੀ ਖੁਦਦਾਰ ਬਣ ਗਏ ਨੇ, ਹੁਣ ਉਹ ਵੀ ਮੇਰਾ ਪਿੱਛਾ ਨਹੀਂ ਕਰਦੇ, ਮੇਰੇ ਤੋਂ ਕੰਨੀ ਕਤਰਾ ਜਾਂਦੇ ਨੇ, ਸੜਕ ਤੇ ਸਾਹਮਣੇ ਦੇਖ ਲੈਣ ਤੇ ਪਾਸਾ ਬਦਲ ਲੈਣਗੇ, ਸ਼ਾਇਦ ਕਿਤੇ ਕੋਈ ਮੰਗ ਹੀ ਨਾ ਮੰਗ ਲੈ। ਤੋਂ ਕਠਿਨਾਈ ਦੇ ਵਕਤ ਤੇ ਕੋਈ ਮਨੁੱਖ ਕਿਸੇ ਦਾ ਸਾਥੀ ਨਹੀਂ, ਕਿਸੇ ਦਾ ਸੰਗੀ ਨਹੀਂ, ਕੋਈ ਕਿਸੇ ਦਾ ਸਾਥੀ ਨਹੀਂ ਬਣਦਾ। ਇਸੇ ਲਈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸੀ, ਵੈ ਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਮਾਰੂ ਮਹੱਲਾ ਪੰਜਵਾਂ। ਕਹਿੰਦੇ ਨੇ ਜਦੋਂ ਕਠਿਨਾਈ ਦਾ ਵਕਤ ਆਉਂਦਾ, ਮੌਤ ਦੇ ਫਰਿਸ਼ਤੇ ਸਾਹਮਣੇ ਵਿਖਾਈ ਦਿੰਦੇ ਨੇ, ਵੈਦ ਵੀ ਜਵਾਬ ਦੇ ਦਿੰਦੇ ਨੇ, ਹਕੀਮ ਵੀ ਜਵਾਬ ਦਿੰਦੇ ਨੇ, ਡਾਕਟਰ ਵੀ ਜਵਾਬ ਦੇ ਦਿੰਦੇ ਨੇ, ਚਾਲਾ ਖੋ ਸ੍ਰੀ ਵਾ, ਇਹ ਹੁਣ ਤੁਸੀਂ ਪ੍ਰਾਰਥਨਾ ਕਰੋ, ਹੁਣ ਅਰਦਾਸ ਕਰੋ, ਹੁਣ ਵਾਹਿਗੁਰੂ ਹੀ ਇਸ ਨੂੰ ਬਚਾ ਸਕਦਾ, ਵਾਹਿਗੁਰੂ ਹੀ ਇਹਦੀ ਰੱਖਿਆ ਕਰ ਸਕਦਾ। ਤੇ ਕਹਿੰਦੇ ਨੇ ਫਿਰ ਭੈਣਾਂ ਭਰਾ ਵੀ ਸੰਗ ਸਾਥ ਨਹੀਂ ਦੇ ਸਕਦੇ, ਉਹਨਾਂ ਦੀ ਵੀ ਉਮੀਦ, ਉਹਨਾਂ ਦੀ ਵੀ ਸਿਰਫ ਹਮਦਰਦੀ ਬਣ ਕੇ ਰਹਿ ਜਾਂਦੀ ਹੈ। ਉਹ ਕਠਿਨਾਈ ਦੇ ਮੌਕੇ ਤੇ ਅਮਾ ਬਖਸ਼, ਰੱਖਿਆ ਬਖਸ਼ਿਸ਼ ਕਰਨ ਵਾਲਾ ਹੈ, ਰੱਖਿਆ ਕਰਨ ਵਾਲਾ ਹੈ ਕੌਣ? ਅਕਾਲ ਪੁਰਖ ਵਾਹਿਗੁਰੂ, ਨਿਰੰਕਾਰ, ਜਿਸ ਦਾ ਕੋਈ ਵੀ ਰੱਖਿਅਕ ਨਾ ਹੋਵੇ। ਕਹਿੰਦੇ ਨੇ ਉਸ ਦੀ ਰੱਖਿਆ ਉਹ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ। ਬੜੀ ਪੁਰਾਣੀ ਕਵਿਤਾ ਹੈ, ਲਾਲਾ ਧਨੀ ਰਾਮ ਚਾਤ੍ਰਿਕ ਜੀ ਦੀ, ਉਹ ਕਹਿੰਦੇ ਨੇ ਜਿਸ ਦਾ ਕੋਈ ਹੈ ਨਹੀਂ ਉਸਤਾ ਉਹ ਮਹਾਰਾਜ ਮੇਰ ਕਿਸੇ ਮਨ ਪਾਏ ਕੇ ਆਪ ਸਵਾਰੇ ਕਾਜ, ਜਿਸਦਾ ਕੋਈ ਨਹੀਂ ਉਸਦਾ ਉਹ ਆਪ ਬਣ ਜਾਂਦਾ। ਪਰ ਦੁਨੀਆਂ ਵਿੱਚ ਕਈ ਵਾਰੀ ਕੁਝ ਲੋਕਾਂ ਨੂੰ ਹਸਰਤ ਰਹਿੰਦੀ ਏ, ਮੇਰਾ ਵੀ ਕੋਈ ਹੁੰਦਾ, ਮੇਰਾ ਵੀ ਆਪਣਾ ਹੁੰਦਾ, ਤਾਂ ਪਤਾ ਨਹੀਂ ਉਹ ਇਹ ਕਰ ਦਿੰਦਾ, ਪਤਾ ਨਹੀਂ ਉਹ ਕਰ ਦਿੰਦਾ। ਪਰ ਜਿਨ੍ਹਾਂ ਦੇ ਆਪਣੇ ਨੇ ਉਹ ਕਈ ਵਾਰੀ ਮਾਂ ਪੁੱਤਰਾਂ ਨੂੰ ਕਹਿ ਦਿੰਦੀ, ਤੂੰ ਨਾ ਹੀ ਹੁੰਦਾ ਤਾਂ ਚੰਗਾ ਸੀ, ਕਹਿਣ ਲੱਖੋ ਤੂੰ ਤੇ ਨਾ ਹੀ ਸਹੀ। ਇੱਕ ਬੜੇ ਵੱਡੇ ਅਕਾਲੀ ਲੀਡਰ ਦੀ ਮਾਤਾ ਨੇ ਕਹਿਣਾ, ਜ਼ਰਾ ਉਹਨੇ ਥੋੜ੍ਹੀ ਘੱਟ ਹੇਰਾਫੇਰੀ ਕੀਤੀ ਹੋਵੇਗੀ, ਪਿਆਰ ਲੱਖੋ ਸ੍ਰੀ। ਇਸ ਲਈ ਮਾਂ ਨੂੰ ਸ਼ਿਕਵਾ ਤੇ ਸ਼ਿਕਾਇਤ ਸੀ, ਉਹਨੇ ਕਈ ਵਾਰੀ ਇਹ ਗੱਲ ਕਹਿ ਦੇਣੀ, ਬਈ ਤੇ ਤੂੰ ਤਾਂ ਪੁੱਤਰ ਦੀ ਬਜਾਏ ਮੇਰੇ ਘਰ ਪੱਥਰ ਹੀ ਜੰਮ ਪੈਂਦਾ ਤੇ ਖੇ ਆਟਾ ਹੀ ਤੋਹਲਿਆ ਕਰਦੀ, ਵੱਟਾ ਹੁੰਦਾ ਤਾਂ ਕੁਝ ਤੋਹਲਿਆ ਕਰਦੀ, ਤੇਰਾ ਤੇ ਮੈਨੂੰ ਕੁਛ ਵੀ ਸੁੱਖ ਨਹੀਂ, ਪਿਆਰ ਲੱਖੋ ਸ੍ਰੀ। ਤੋ ਬੇਨਤੀ ਕਰ ਰਹੇ ਸਾਂ, ਕਈਆਂ ਨੂੰ ਹਸਰਤ ਹੈ ਕੋਈ ਉਹਨਾਂ ਦਾ ਆਪਣਾ ਹੋਵੇ, ਪਰ ਕਈ ਜਿਹੜੇ ਨੇ ਉਹ ਆਪਣੇ ਹੋਣ ਦੇ ਬਾਵਜੂਦ ਮਾਯੂਸ ਨੇ, ਉਹ ਕਹਿੰਦੇ ਨੇ ਇਹਨਾਂ ਨਾਲੋਂ ਤੇ ਨਾ ਹੀ ਕੋਈ ਹੁੰਦਾ ਤੇ ਚੰਗੀ ਗੱਲ ਸੀ। ਤੋ ਜਦੋਂ ਕਠਿਨਾਈ ਆਉਂਦੀ ਏ ਉਸ ਮੌਕੇ ਤੇ ਕੋਈ ਕਿਸੇ ਦਾ ਸੰਗੀ ਨਹੀਂ, ਕੋਈ ਸਾਥੀ ਨਹੀਂ, ਸੰਗ ਨਾ ਸਾਥੀ, ਗਮਨ ਅਕੇਲਾ, ਸੂਹੀ ਕਬੀਰ ਸੂਹੀ ਰਵਿਦਾਸ ਦੀ ਖਿਮਾ ਕਰਨਾ, ਸੂਹੀ ਰਵਿਦਾਸ ਬੜਾ ਵਿਖਮ ਮਾਰਗ, ਬੜਾ ਕਠਿਨ ਮਾਰਗ ਹੈ, ਤੇ ਉਸ ਰਸਤੇ ਵਿੱਚ ਅਣਗਿਣਤ ਦੁਸ਼ਮਣ ਨੇ, ਮਿੱਤਰ ਤੇ ਕੋਈ ਨਜ਼ਰ ਨਹੀਂ ਆਉਂਦਾ, ਦੁਸ਼ਮਣ ਹੀ ਦੁਸ਼ਮਣ, ਰੁਕਾਵਟ ਪਾਉਣ ਵਾਲੇ, ਵਿਰੋਧ ਕਰਨ ਵਾਲੇ ਹੀ ਨਜ਼ਰ ਆਉਂਦੇ ਨੇ, ਸਵਾਏ ਤੇਰੇ ਤੋਂ ਮੇਰਾ ਹੋਰ ਕੋਈ ਸੰਗੀ ਸਾਥੀ। ਪਰ ਉਹ ਵੀ ਉਹਦੀ ਰੱਖਿਆ ਕਰਦਾ ਹੈ ਜਿਹੜਾ ਉਹਦੇ ਤੇ ਦਾਵਾ ਬੰਨ ਲਵੇ, ਜਿਹੜਾ ਉਹਦੇ ਤੇ ਭਰੋਸਾ ਕਰ ਲਵੇ, ਤੇ ਜਿਹੜਾ ਚਾਰ ਚ ਫੇਰ ਹੀ ਫਿਰਦਾ ਹੋਵੇ, ਗੁੱਗੇ ਨੂੰ ਵੀ ਮੱਥਾ ਟੇਕ ਲਵੇ, ਸੱਪਾਂ ਨੂੰ ਵੀ ਦੁੱਧ ਪਿਆ ਆਵੇ, ਪਿੱਪਲ ਦੇ ਬੂਟੇ ਨੂੰ ਵੀ ਕੱਚੀ ਲੱਸੀ ਪਾ ਆਵੇ, ਤੇ ਹੋਰ ਪਾਸੇ ਵੀ ਜਾਵੇ ਚਾਰ ਚ ਫੇਰੇ ਫਿਰੇ, ਉਹਨੂੰ ਕਿਸੇ ਪਾਸਿਓਂ ਕੁਝ ਵੀ ਨਹੀਂ ਪ੍ਰਾਪਤ ਹੁੰਦਾ। ਹਾਂ ਜਿਹੜੇ ਭਰੋਸਾ ਕਰਦੇ ਨੇ ਸ਼ਾਹ ਹਮਾਂ ਬਖਸ਼ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੀ ਉਹਨਾਂ ਨੂੰ ਰੱਖਿਆ ਦੀ ਬਖਸ਼ਿਸ਼ ਕਰਦਾ, ਹਮਾਂ ਰੱਖਿਆ ਕਰਦਾ, ਉਹਨਾਂ ਨੂੰ ਰੱਖਿਆ ਬਖਸ਼ਿਸ਼ ਕਰਦਾ, ਉਹਨਾਂ ਦੀ ਹਰ ਬਾਂਬ ਰੱਖਿਆ ਹੁੰਦੀ। ਜਿਵੇਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਅਰਦਾਸ ਕੀਤੀ ਸੀ, ਇਸ ਅਰਦਾਸ ਦੀ ਹੁਣ ਵੀ ਓਨੀ ਮਹੱਤਤਾ ਹੈ ਜਿੰਨੀ ਭਾਈ ਮਨੀ ਸਿੰਘ ਸਾਹਿਬ ਜੀ ਦੇ ਸਮੇਂ, ਹੁਣ ਵੀ ਉਸ ਅਰਦਾਸ ਦੀ ਓਨੀ ਜ਼ਰੂਰਤ ਹੈ ਜਿਤਨੀ ਉਹਨਾਂ ਦੇ ਮੌਕੇ ਤੇ ਸੀ। ਇਸੇ ਲਈ ਤੇ ਉਹਨਾਂ ਨੇ ਅਰਦਾਸ ਕੀਤੀ, ਉਹਨਾਂ ਨੇ ਇਸੇ ਲਈ ਅਰਦਾਸ ਕੀਤੀ ਕਿਉਂਕਿ ਮਨ ਦੇ ਅੰਦਰ ਸੀ, ਮਨ ਦੇ ਅੰਦਰ ਭਾਵਨਾ ਸੀ। ਹਰ ਗੁਰੂ ਪਿਆਰੇ ਨੂੰ, ਹਰ ਗੁਰੂ ਦੇ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ। ਜੇ ਕੋਈ ਬਹੁਤਾ ਕੁਝ ਵੀ ਨਹੀਂ ਕਰ ਸਕਦਾ ਤੇ ਇਹਨੀ ਤੇ ਅਰਦਾਸ ਕਰੇ ਨਾ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਇਹ ਤੇ ਅਸੀਂ ਕਰ ਸਕਦੇ, ਇਹ ਤੇ ਹਰ ਸਾਧਕ ਕਰ ਸਕਦਾ। ਹਰ ਗੁਰੂ ਦੇ ਪਿਆਰ ਵਾਲਾ ਇਹ ਬੇਨਤੀ ਕਰੇ, ਅਰਦਾਸ ਕਰੇ ਜੀ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਰੱਖਿਆ ਵੀ ਕਰਨਾ ਤੇ ਸਾਡੇ ਤੇ ਰਿਆਇਤ ਵੀ ਕਰਨੀ। ਹਾਂ ਜਦੋਂ ਕੋਈ ਅੰਦਰੋਂ ਅਰਦਾਸ ਕਰੇਗਾ ਉਦੋਂ ਦੀ ਰੱਖਿਆ ਹੋਵੇਗੀ, ਜਦੋਂ ਰੱਖਿਆ ਹੋਵੇਗੀ ਤੇ ਰਿਆਇਤ ਦੇ ਨਾਲ ਹੋਵੇਗੀ। ਜੇ ਅਸੀਂ ਇਹ ਸੋਚੀਏ ਵੀ ਕਰਮਾਂ ਦੇ ਕਰਕੇ ਕਿਸੇ ਘਾਲਣਾ ਦੇ ਕਰਕੇ, ਕਈ ਵਾਰੀ ਪੰਜ ਪਿਆਰੇ ਸਹਿਬਾਨਾਂ ਦਾ ਪ੍ਰਸ਼ਾਦ ਵਰਤਣ ਲੱਗਦਾ ਤੇ ਕਈ ਵਾਰੀ ਲੋਕ ਅੱਗੋਂ ਹੱਥ ਜੋੜ ਦਿੰਦੇ, ਉਹ ਸੋਚਦੇ ਨੇ ਵੀ ਇਹ ਪ੍ਰਸ਼ਾਦ ਅਸੀਂ ਤਾਂ ਹੀ ਲਈਏ ਨਾ ਜੇ ਪੰਜ ਪਿਆਰੇ ਬਣ ਜਾਈਏ, ਉਹ ਤੇ ਬਣਨਾ ਬਹੁਤ ਮੁਸ਼ਕਿਲ ਹੋਵੇਗਾ, ਉਹ ਤੇ ਬਹੁਤ ਕਠਿਨ ਹੈ, ਕਿਉਂਕਿ ਉਹ ਤੇ ਸਿਰ ਦੇ ਕੇ ਪ੍ਰਵਾਨ ਹੋ ਸਕੇ, ਉਹ ਤੇ ਆਪਣਾ ਸਭ ਕੁਝ ਕੁਰਬਾਨ ਕਰਕੇ ਮਨਜ਼ੂਰ ਹੋ ਸਕੇ। ਪਰ ਜੇ ਲਈਏ ਹੀ ਨਾ ਪ੍ਰਸ਼ਾਦ, ਉਹ ਮਰਿਆਦਾ ਹੀ ਸਮਾਪਤ ਹੋ ਜਾਵੇਗੀ, ਉਹ ਪਰੰਪਰਾ ਹੀ ਖਤਮ ਹੋ ਜਾਵੇਗੀ। ਤੇ ਜੇ ਭਾਈ ਪੰਜ ਪਿਆਰਿਆਂ ਨੂੰ ਉਹ ਪਦਵੀ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਵਡਿਆਈ ਹੈ, ਇਹ ਉਹਨਾਂ ਦੀ ਮਹਾਨਤਾ ਹੈ। ਅਸੀਂ ਆਪਣੇ ਕਰਮਾਂ ਨਾਲ, ਆਪਣੀ ਕਮਾਈ ਦੇ ਨਾਲ ਤਾਂ ਉੱਥੇ ਨਹੀਂ ਪਹੁੰਚ ਸਕਦੇ। ਉਹ ਬਖਸ਼ਿਸ਼ ਕਰੇ, ਅਰਦਾਸ ਕਰੀਏ, ਸਾਨੂੰ ਉਹਦੀ ਸਿੱਖੀ ਪ੍ਰਾਪਤ ਹੋ ਜਾਵੇ। ਜੇ ਕਿਸੇ ਸਿੱਖ ਨੂੰ ਸਿੱਖੀ ਪ੍ਰਾਪਤ ਹੋ ਗਈ ਤੇ ਸਮਝ ਲਓ ਉਹਨੂੰ ਸਾਰਾ ਕੁਝ ਪ੍ਰਾਪਤ ਹੋ ਗਿਆ। ਤੇ ਜੇ ਸਿੱਖ ਦੀ ਸਿੱਖੀ ਹੀ ਨਾ ਰਹੀ, ਜੇ ਸਿੱਖ ਨੂੰ ਸਿੱਖੀ ਹੀ ਪ੍ਰਾਪਤ ਨਾ ਹੋਵੇ, ਜੇ ਪ੍ਰਾਪਤ ਹੋਈ ਉਹਦੀ ਬਖਸ਼ਿਸ਼ ਹੋਈ ਤੇ ਅਸੀਂ ਛੋੜ ਦਿੱਤੀ, ਅਸੀਂ ਉਹਨੂੰ ਗਵਾ ਦਿੱਤਾ, ਅਸੀਂ ਉਹਨੂੰ ਤਿਆਗ ਦਿੱਤਾ, ਜਿਵੇਂ ਤਿਆਗ ਦੇ ਸਾਂ, ਤਿਆਗ ਰਹੇ ਹਾਂ, ਤੇ ਫਿਰ ਭਾਵੇਂ ਕੋਈ ਵਿਅਕਤੀ ਦੁਨੀਆਂ ਦਾ ਬਾਦਸ਼ਾਹ ਵੀ ਬਣ ਜਾਵੇ, ਸਮਝ ਲਵੋ ਕਿ ਉਹਦੇ ਪੱਲੇ ਕੁਛ ਵੀ ਨਾ ਰਹੇ। ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਕਿਛ ਗੁਣ ਵਿਚਾਰ, ਚੱਲੇ ਜਵਾਰੀ ਦੋਏ ਹੱਥ ਚਾਰ। ਪੈਰੋ ਕਬੀਰ ਜੀ ਉਹ ਜਵਾਰੀ ਆਹੀ ਜਿਹਨੇ ਆਪਣੇ ਹੱਥ ਵਿੱਚੋਂ ਹੀਰੇ ਮੋਤੀ ਜ਼ਿੰਦਗੀ ਤੇ ਸਿਰ ਦੇ ਨਾਲੋਂ ਪਿਆਰੀ ਸਿੱਖੀ ਨੂੰ ਗਵਾ ਕੇ ਦੁਨੀਆਂ ਦੀ ਕੁਝ ਤਾਕਤ ਪ੍ਰਾਪਤ ਕਰਨ ਲਈ ਸਿੱਖੀ ਗਵਾ ਦਿੱਤੀ, ਸਿੱਖੀ ਆਦਰਸ਼ ਤਿਆਰ ਦਿੱਤਾ। ਇਸ ਲਈ ਗੁਰੂ ਅੱਗੇ ਬੇਨਤੀ ਕਰਨੀ ਹੈ ਜੀ, ਰਿਆਇਤ ਕਰਨਾ ਸਾਡੇ ਤੇ, ਜਦੋਂ ਪ੍ਰਸ਼ਾਦ ਲੈਣਾ ਹੈ ਹੱਥ ਜੋੜ ਕੇ ਲੈਣਾ ਤੇ ਨਾਲੇ ਕਹਿਣਾ ਜੀ ਸਾਡੇ ਤੇ ਰਿਆਇਤ ਕਰਨਾ। ਅਸੀਂ ਉਹ ਤੇ ਨਹੀਂ ਬਣ ਸਕਦੇ, ਫਿਰ ਵੀ ਤੇਰੇ ਨਾਮ ਤਾਰੀਕ ਹਾਂ, ਤੇਰੇ ਸਾਧਕ ਹਾਂ, ਤੂੰ ਮਿਹਰ ਕਰਨੀ ਬਖਸ਼ਿਸ਼ ਕਰਨੀ। ਜਦੋਂ ਕੋਈ ਇੱਥੇ ਟਿਕਦਾ ਹੈ ਤਾਂ ਫਿਰ ਆਵਾਂ ਬਖਸ਼, ਅਕਾਲ ਪੁਰਖ ਵਾਹਿਗੁਰੂ ਨੂੰ ਰੱਖਿਆ ਦੀ ਬਖਸ਼ਿਸ਼ ਕਰਦਾ, ਉਹਦੀ ਰੱਖਿਆ ਕਰਦਾ। ਬਖਸ਼ਿੰਦ ਉਹ ਬਖਸ਼ਿੰਦ ਹੈ, ਹਰ ਵਿਅਕਤੀ ਨੂੰ ਉਹ ਬਖਸ਼ਦਾ। ਬਖਸ਼ਣ ਵਾਸਤੇ ਉਹਨੇ ਕੋਈ ਸ਼ਰਤ ਨਹੀਂ ਰੱਖੀ ਹੋਈ। ਜਦੋਂ ਕੋਈ ਮਨੋ ਉਹਦੇ ਦਰ ਤੇ ਟਹਿ ਪੈਂਦਾ ਹੈ ਤਾਂ ਜ਼ਰੂਰ ਬਖਸ਼ ਲੈਂਦਾ, ਤੇ ਬਖਸ਼ੇ ਅੱਗੇ ਉਹਨੂੰ ਚੰਗਾ ਰਸਤਾ ਵਿਖਾਲ ਦਿੰਦਾ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆ ਗਏ ਮਾਰਗ ਪਾਵੇ ਸੋਰਠ ਮਹੱਲਾ ਪੰਨਾ। ਪਰ ਅਗਾਂਹ ਤੋਂ ਨਾ ਕੰਮ ਕਰੇ, ਅਗਾਂਹ ਤੋਂ ਇਹੋ ਜਿਹਾ ਕੰਮ ਨਾ ਕਰੇ। ਇਸ ਦੀ ਵਿੱਚ ਆਉਂਦਾ ਹੈ, ਇੱਕ ਸਿੱਖ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਆਇਆ। ਆਪ ਜੀ ਨੇ ਦੇਖਿਆ ਕਿ ਕਈ ਵਾਰੀ ਨਿਹੰਗ ਸਿੱਖ ਫੌਜਾਂ ਜਿਵੇਂ ਆਪਾਂ ਪਰਿਕਰਮਾ ਕਰਦੇ ਹਾਂ ਇਵੇਂ ਨਹੀਂ ਕਰਦੇ, ਉਹ ਦੂਸਰੇ ਪਾਸਿਓਂ ਪਰਿਕਰਮਾ ਸ਼ੁਰੂ ਕਰਦੇ ਨੇ। ਜਿਹਨਾਂ ਨੂੰ ਕਈ ਵਾਰੀ ਲੋਕ ਕਹਿੰਦੇ ਨੇ ਪੁੱਠੀਆਂ ਪਰਿਕਰਮਾ ਕਰਦੇ ਨੇ, ਇਉਂ ਪਰਿਕਰਮਾ ਉਹ ਗੁਰੂ ਦੇ ਪਿਆਰ ਕਰਦੇ ਨੇ। ਪਰ ਕਿਉਂ? ਇੱਕ ਸਿੱਖ ਅਨੰਦਪੁਰ ਦੇ ਹੋਲੇ ਮਹੱਲੇ ਤੇ ਆਇਆ, ਪੂਰਾ ਸਿੱਖ ਤਾਂ ਉਹ ਨਹੀਂ ਸੀ, ਪਰ ਉਹਨੇ ਭੇਸ ਸਿੱਖ ਦਾ ਧਾਰਨ ਕੀਤਾ ਪਿਆ, ਮੱਥਾ ਟੇਕ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ। ਕੀ ਅਰਦਾਸ ਕਰ ਰਿਹਾ? ਨਾਮਦਾਨ ਲਈ ਨਹੀਂ, ਸਿੱਖੀ ਸਿਦਕ ਲਈ ਨਹੀਂ, ਕਿਸੇ ਪਰਉਪਕਾਰ ਲਈ ਨਹੀਂ। ਅਖੇ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ, ਮੈਂ ਤਿੰਨ ਚੋਰੀਆਂ ਕਰਾਂ ਤੇ ਮੈਨੂੰ ਮਾਫ਼ੀ ਬਖਸ਼ਿਸ਼ ਕਰਨੀ। ਤਿੰਨ ਚੋਰੀਆਂ ਤੋਂ ਬਾਅਦ ਜੋ ਕੁਝ ਮੈਨੂੰ ਪ੍ਰਾਪਤ ਹੋਵੇਗਾ ਕੁਝ ਉਹਦੇ ਵਿੱਚੋਂ ਦਸਵਾਂ ਹਿੱਸਾ ਤੁਹਾਨੂੰ ਵੀ ਚੜਾ ਦੇਵਾਂਗਾ। ਡਾਕੂ ਦੀ ਦੁਨੀਆ ਵਿੱਚ ਵੀ ਧਰਮ ਹੈ, ਡਾਕੂ ਦੀ ਦੁਨੀਆ ਵਿੱਚ ਵੀ ਧਰਮ ਹੈ। ਡਾਕੂ ਸਭ ਥਾਵਾਂ ਤੇ ਚੋਰੀ ਕਰਦੇ ਨੇ, ਡਾਕੇ ਮਾਰਦੇ ਨੇ, ਪਰ ਵੱਡੇ ਵੱਡੇ ਲੋਕਾਂ ਤੇ ਡਾਕੇ ਮਾਰਦੇ ਨੇ। ਪਿਆਰ ਲੱਖੋ ਸ੍ਰੀ ਵਾਹ ਕਹਿੰਦੇ ਨੇ ਡਾਕੂ ਮਾਧਵ ਸਿੰਘ, ਜੈਪ੍ਰਕਾਸ਼ ਨਾਰਾਇਣ ਨੇ ਜਿਸ ਨੂੰ ਇਹ ਆਦਤ ਛੁਡਵਾ ਦਿੱਤੀ। ਉਹਦੇ ਬਹੁਤ ਸਾਰੇ ਇੰਟਰਵਿਊ ਆਏ ਸਨ, ਮੈਂ ਇੱਥੇ ਕਿਉਂ ਪਹੁੰਚਿਆ? ਕਹਿਣ ਲੱਗੇ ਮੈਨੂੰ ਮਜ਼ਬੂਰ ਕਰ ਦਿੱਤਾ ਤਾਕਤਵਰ ਲੋਕਾਂ ਨੇ, ਤੇ ਉਹਨਾਂ ਲੋਕਾਂ ਦੀ ਇਹ ਜੀਵਨੀ ਵਿੱਚ ਮਿਲਦਾ ਹੈ ਕਿ ਉਹ ਕਿਸੇ ਗਰੀਬ ਨੂੰ ਨਹੀਂ, ਕਿਸੇ ਧਾਰਮਿਕ ਥਾਂ ਨੂੰ ਨਹੀਂ ਸਨ ਲੁੱਟਦੇ, ਉਹ ਵੱਡੇ ਵੱਡੇ ਸੇਠਾਂ ਨੂੰ, ਵੱਡੇ ਵੱਡੇ ਧਨਾਡਾਂ ਨੂੰ ਲੁੱਟਦੇ ਸਨ। ਤੇ ਲੁੱਟਣ ਤੋਂ ਬਾਅਦ ਧਾਰਮਿਕ ਥਾਵਾਂ ਤੇ ਜਾ ਕੇ ਦਾਨ ਪੁੰਨ ਕਰਨਾ, ਤੇ ਗਰੀਬਾਂ ਦੀ ਮਦਦ ਵੀ ਕਰਦੇ ਨੇ। ਉਹਨਾਂ ਡਾਕੂਆਂ ਦਾ ਕੀ ਹਾਲ ਹੋਵੇਗਾ ਜਿਹੜੇ ਗੁਰਦੁਆਰੇ ਹੀ ਲੁੱਟ ਲੈਂਦੇ ਨੇ, ਮੰਦਰ ਹੀ ਲੁੱਟ ਲੈਂਦੇ ਨੇ, ਮਸਜਿਦ। ਇਹ ਦੁਨੀਆਂ ਭਰ ਦੇ ਡਾਕੂ ਵੀ ਆ ਕੇ ਮੈਨੂੰ ਮਾਫ਼ ਕਰਨਾ, ਪਿਆਰ ਲੱਖੋ ਸ੍ਰੀ ਵਾਹ। ਉਹਨਾਂ ਨੂੰ ਅਸੀਂ ਇਹੋ ਹੀ ਕੁਝ ਕਵਾਂਗੇ ਵੀ ਉਹਨਾਂ ਡਾਕੂਆਂ ਦੇ ਵੀ ਸਰਦਾਰ ਹੋਏ, ਉਹਨਾਂ ਤੋਂ ਹੀ ਵਡੇਰੇ ਹੋਏ। ਬੇਨਤੀ ਕਰ ਰਿਹਾ ਸਾਂ, ਇਸ ਪ੍ਰੇਮੀ ਨੇ ਵੀ ਬੇਨਤੀ ਕੀਤੀ ਹੈ ਜੀ ਦਸਵੰਧ ਦੇਵਾਂਗਾ ਪਰ ਤਿੰਨ ਚੋਰੀਆਂ ਮੇਰੀਆਂ ਮਾਫ਼ ਹੋਣ। ਤੇ ਚੋਰੀ ਹੋ ਗਈ, ਸਿੱਖ ਗੁਰੂ ਚਰਨਾਂ ਵਿੱਚ ਪਹੁੰਚਿਆ ਜੀ, ਲੁੱਟਿਆ ਗਿਆ, ਤੇਰੇ ਅਨੰਦਪੁਰ ਵਿੱਚ ਆ ਕੇ ਵੀ ਲੁੱਟਿਆ ਗਿਆ, ਤੇ ਹੋਰ ਮੇਰਾ ਭਲਾ ਕਿੱਥੇ ਭਲਾ ਹੋਵੇਗਾ? ਹਜ਼ੂਰ ਕਹਿਣ ਲੱਗੇ, ਬਹਿ ਜਾ, ਕੋਈ ਫਿਕਰ ਨਾ ਕਰ, ਤੇਰਾ ਜੋ ਸਾ ਜਿਤਨਾ ਕੁ ਸਮਾਨ ਗਿਆ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚੋਂ ਮਿਲ ਜਾਏਗਾ। ਅਜੇ ਉਹ ਬੈਠਾ ਹੀ ਸੀ, ਇੱਕ ਹੋਰ ਆ ਗਿਆ, ਸੱਚੇ ਪਾਤਸ਼ਾਹ ਲੁੱਟਿਆ ਗਿਆ, ਹੋਰ ਥਾਵਾਂ ਤੇ ਲੁੱਟੇ ਜਾਂਦੇ ਸਾਂ, ਹੁਣ ਤਾਂ ਤੇਰੇ ਘਰ ਵਿੱਚ ਵੀ ਆ ਕੇ ਲੁੱਟੇ ਗਏ। ਸਰਕਾਰ ਨੇ ਹੁਕਮ ਕੀਤਾ ਤੂੰ ਵੀ ਬਹਿ ਜਾ, ਬੱਚੇ ਪੈਸੇ ਗਵਾ ਆਣ, ਨੁਕਸਾਨ ਕਰ ਵੀ ਆਣ, ਸੌਦਾ ਨਾ ਵੀ ਲੈ ਕੇ ਆਣ, ਪੈਸੇ ਗਵਾ ਆਣ। ਤੇ ਮਾਂ ਉਹਨਾਂ ਨੂੰ ਸਮਝਾ ਕੇ ਬੈਠਾ ਦੇਣ ਦੀ, ਢਿੱਲਾ ਜਿਹਾ ਮੂੰਹ ਦੇਖ ਕੇ ਕਹਿੰਦੀ ਕੋਈ ਨਹੀਂ ਆ, ਹੋਰ ਪੈਸੇ ਲੈ ਜਾ। ਹਜ਼ੂਰ ਨੇ ਚੁੱਪ ਕਰਾ ਕੇ ਬੈਠਾ ਦਿੱਤਾ। ਇੰਨੀ ਦੇਰ ਨੂੰ ਤੀਸਰਾ ਸਿੱਖ ਆਇਆ,